ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢਤੇ ਅਧਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਢਤੇ ਅਧਕਾਈ ਰਹਾਉ ਬਨਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੀਂ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ ਰਾਮ ਨਾਮ ਲੀਨੇ ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨ ਆਈ ਰਾਮ ਨਾਮ ਸ਼ਾਦ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਸਭ ਸੰਗਤਾਂ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਨਿਤਾ ਪ੍ਰਤ ਮਰਿਆਦਾ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਵਾਸਤੇ ਇਹ ਸੁਭਾਗਿਆ ਸਮਾਂ ਪ੍ਰਾਪਤ ਹੋਇਆ। ਉੱਥੇ ਹੀ ਅੱਜ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਾਸਤੇ ਰਹਿਮਤਾਂ ਬਖਸ਼ਿਸ਼ਾਂ ਮਿਹਰਾਂ ਵਾਲਾ ਦਿਹਾੜਾ ਉਤਸ਼ਾਹ ਪੁਰਬ ਵੀ ਹੈ। ਅੱਜ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ, ਤਿਨ੍ਹਾਂ ਦਾ ਪਾਵਨ ਪ੍ਰਕਾਸ਼ ਪੁਰਬ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਅੰਦਰ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਨੇ, ਇੱਕ ਓਅੰਕਾਰ ਦੀ ਜੋਤ ਨੇ ਆਕਾਰ ਧਾਰਨ ਕੀਤਾ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਸੰਸਾਰ 'ਤੇ ਪ੍ਰਗਟ ਹੋ ਕਰਕੇ ਨਾਮ ਦੀ ਠੰਡ ਵਰਤਾਈ, ਵਹਿਮਾਂ ਭਰਮਾਂ ਨੂੰ ਪਾਸੇ ਕਰਕੇ ਇੱਕ ਓਅੰਕਾਰ ਦੇ ਨਾਲ ਜੁੜਨ ਵਾਸਤੇ ਸਤਿਗੁਰੂ ਨੇ ਬਚਨ ਕੀਤੇ। ਉਹ ਜੋਤ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੰਦਰ ਵਰਤੀ, ਉਹੀ ਜੋਤ ਵੱਖ ਵੱਖ ਰੂਪਾਂ ਦੇ ਵਿੱਚ, ਮਹੱਲਾ ਸ਼ਬਦ ਵਰਤੀਏ, ਵੱਖ ਵੱਖ ਮਹੱਲਿਆਂ ਵਿੱਚ ਵੀ ਉਹ ਜੋਤ ਵਰਤੀ। ਜਦੋਂ ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹਿਜ ਪਾਠ ਕਰਦੇ ਹਾਂ, ਬਾਣੀ ਪੜ੍ਹਨ ਵਾਲੇ ਗੁਰਸਿੱਖ ਜਾਣਦੇ ਆ ਕਿ ਸ਼ਬਦ ਦੀ ਆਰੰਭਤਾ ਵੇਲੇ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਲਿਖਿਆ ਹੁੰਦਾ। ਮਹੱਲੇ ਦੇ ਨਾਲ ਪਹਿਲਾ ਦੂਜਾ ਤੀਜਾ ਲਿਖਿਆ ਹੋ ਸਕਦਾ, ਪਰ ਸ਼ਬਦ ਦੀ ਅਖੀਰਲੀ ਪੰਕਤੀ ਦੇ ਅੰਦਰ ਨਾਨਕ ਪਦ ਦੀ ਵਰਤੋਂ ਕੀਤੀ ਜਾਂਦੀ ਹੈ। ਕਾਰਨ ਕੀ ਹੈ? ਸ਼ਬਦ ਸਾਨੂੰ ਇਹ ਗੱਲ ਦੱਸਦਾ ਕਿ ਭਾਈ ਠੀਕ ਹੈ, ਬਾਹਰਲਾ ਰੂਪ, ਬਾਹਰਲਾ ਆਕਾਰ, ਬਾਹਰਲਾ ਮਹੱਲਾ ਵੱਖਰਾ ਹੋ ਸਕਦਾ, ਪਰ ਇਹ ਯਾਦ ਰੱਖੀ ਮਹੱਲਾ ਭਾਵੇਂ ਵੱਖਰਾ ਹੋਵੇ ਬਾਹਰਲਾ, ਪਰ ਅੰਦਰ ਜੋਤ ਇੱਕ ਓਅੰਕਾਰ ਦੀ ਜਿਹੜੀ ਵਰਤ ਰਹੀ ਹੈ, ਜੋਤ ਇੱਕੋ ਹੀ ਹੈ। ਸ਼ਬਦ ਦੇ ਅੰਦਰ ਜੋ ਰਹਿਮਤ ਵਰਤ ਰਹੀ ਹੈ, ਉਹ ਇੱਕ ਓਅੰਕਾਰ ਦੀ ਜੋਤ ਦੀ ਰਹਿਮਤ ਜਿਹੜੀ ਤੂੰ ਲੈਣ ਆਇਆ, ਉਸ ਜੋਤ ਦੇ ਵਿੱਚ ਫਰਕ ਨਹੀਂ, ਭੇਦ ਨਾ ਜਾਣੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਪਹਿਲੇ ਪਾਤਸ਼ਾਹ ਤੋਂ ਲੈ ਕੇ 10 ਪਾਤਸ਼ਾਹ ਤੱਕ ਰੂਪ ਵੱਖਰਾ ਹੈ, ਪਰ ਅੰਤਰ ਕੋਈ ਵੀ ਨਹੀਂ। ਭੇਦ ਨਾ ਜਾਣੀ, ਅੰਤਰ ਨਾ ਜਾਣੀ। ਅੱਜ ਉਸ ਜੋਤ ਦੇ 7ਵੇਂ ਮਹੱਲੇ ਧੰਨ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ। ਜਦੋਂ ਸਿੱਖ ਅਰਦਾਸ ਕਰਦਾ ਨਾ ਜੀ, ਕਿਤੇ ਵੀ ਗੁਰੂ ਘਰ ਦੇ ਵਿੱਚ ਅਰਦਾਸ ਹੋਵੇ, ਘਰ ਦੇ ਵਿੱਚ ਅਰਦਾਸ ਕਰੇ, ਤੇ ਸਭ ਤੋਂ ਪਹਿਲਾਂ ਅਰਦਾਸ ਦੇ ਵਿੱਚ 9 ਪਾਤਸ਼ਾਹੀਆਂ ਤੱਕ ਜਦੋਂ ਆਪਾਂ ਨਾਮ ਲੈਂਦੇ ਹਾਂ, ਤੇ ਉਹ ਸਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਬਚਨ ਕਰਦੇ ਨੇ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ। ਜਦੋਂ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਆਇਆ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਸਿਮਰੋ ਸ਼ਬਦ ਵਰਤਿਆ। ਸਿਮਰੋ ਤੋਂ ਭਾਵ ਸਿਮਰਨ, ਚੇਤੇ ਵਿੱਚ ਰੱਖਣਾ। ਕਹਿੰਦੇ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਨੂੰ ਚੇਤੇ ਵਿੱਚ ਰੱਖੀ, ਸਿਮਰਿਆ ਕਰੀ। ਕਿਉਂ? ਹਰ ਇੱਕ ਰੂਪ ਦੇ ਵਿੱਚ ਇਸ ਜੋਤ ਨੇ ਕੁਝ ਨਾ ਕੁਝ ਵਿਲੱਖਣ ਬਾਤ ਸਿਖਾਈ ਹੈ, ਪਰ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਜਿੱਥੇ ਅਧਿਆਤਮਕ ਜੀਵਨ ਨੂੰ ਸਤਿਗੁਰੂ ਨੇ ਉੱਪਰ ਸਿਖਰਾਂ ਤੱਕ ਲੈ ਕੇ ਗਏ, ਉੱਥੇ ਸਤਿਗੁਰੂ ਨੇ ਸਮਾਜ ਦੇ ਭਲੇ ਵਾਸਤੇ ਉਹ ਕਾਰਜ ਕੀਤੇ ਜੋ ਅੱਜ ਤੱਕ ਕੋਈ ਪੈਗੰਬਰ ਨਹੀਂ ਸੀ ਕਰ ਸਕਿਆ। ਐਸੇ ਕਾਰਜ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀਤੇ। ਔਰ ਜਿਹੜੀ ਅੱਜ ਹਰ ਇੱਕ ਬੰਦੇ ਦੇ ਅੰਦਰ ਈਰਖਾ ਦੀ ਅੱਗ ਹੈ, ਵੈਰ ਵਿਰੋਧ ਦੀ ਭਾਵਨਾ ਹੈ, ਦੂਸਰੇ ਨੂੰ ਵੇਖ ਕੇ ਜਰਦਾ ਨਹੀਂ, ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਾਨੂੰ ਪ੍ਰੇਮ ਸਿਖਾਉਂਦਾ ਹੈ, ਨਿਮਰਤਾ ਸਿਖਾਉਂਦਾ ਹੈ, ਸਹਿਜ ਸਿਖਾਉਂਦਾ ਹੈ। ਮਹਾਰਜ ਕਹਿੰਦੇ ਇਸ ਕਰਕੇ ਸਿਮਰੋ ਸ੍ਰੀ ਹਰਿ ਰਾਇ, ਗੁਰੂ ਹਰਿ ਰਾਇ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਿਮਰਿਆ ਕਰੀ। ਮਹਾਰਾਜ ਦੀਆਂ ਸਿੱਖਿਆਵਾਂ ਤੇਰੇ ਰੋਜ਼ ਦੇ ਦਿਨ ਦੇ ਵਿੱਚ, ਹਰ ਇੱਕ ਦਿਨ ਦੇ ਵਿੱਚ ਤੇ ਦਿਨ ਦੇ ਹਰ ਇੱਕ ਸਵਾਸ ਤੇ ਤੇਰੇ ਨਾਲ ਕੰਮ ਆਉਣਗੀਆਂ ਐਸੀਆਂ ਮਹਾਨ ਸਿੱਖਿਆਵਾਂ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਹੱਕ ਪਰਵਰ ਹੱਕ ਕੇਸ ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ ਗੁਰੂ ਕਰਤਾ ਹਰ ਰਾਏ। ਹੱਕ ਤੋਂ ਭਾਵ ਸੱਚ। ਅੱਜ ਦੁਨੀਆਂ ਤੇ ਹਰ ਕੋਈ ਸੱਚਾ ਸਾਬਤ ਹੋਣਾ ਚਾਹੁੰਦਾ ਹੈ, ਪਰ ਦੂਸਰੇ ਨੂੰ ਝੂਠਾ ਸਾਬਤ ਕਰਕੇ ਆਪਣੀ ਵਡਿਆਈ ਤਾਂ ਕਰਦਾ ਦੂਸਰੇ ਨੂੰ ਨੀਵਾਂ ਵਿਖਾ ਕਰਕੇ। ਪਰ ਜਿਨ੍ਹਾਂ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ, ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ, ਹੱਕ ਪਰਵਰ ਹੱਕ ਕੇਸ, ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਉਹ ਸੱਚ ਦੇ ਧਾਰਨੀ, ਤੇ ਜਿਹੜਾ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਲਵੇ, ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਸੁਰਤੀ ਵਿੱਚ ਟਿਕਾਵੇ, ਉਹ ਗੁਰੂ ਹਰਿ ਰਾਏ ਸਾਹਿਬ ਦੀ ਰਹਿਮਤਾਂ ਦੇ ਨਾਲ ਉਹ ਵੀ ਸੱਚ ਦਾ ਧਾਰਨੀ ਬਣ ਜਾਂਦਾ। ਵੈਸੇ ਤਾਂ ਸਾਡੀ ਜ਼ਬਾਨ ਤੇ ਝੂਠ ਹੀ ਟਿਕਿਆ ਹੋਇਆ, ਕੂੜ ਟਿਕਿਆ ਹੋਇਆ, ਸਾਡਾ ਮਨ ਸਾਡੀ ਸੁਰਤ ਝੂਠ ਦੇ ਨਾਲ ਉਲਝੀ ਹੋਈ ਹੈ, ਪਰ ਗੁਰੂ ਹਰਿ ਰਾਏ ਸਾਹਿਬ ਜੀ ਦੇ ਨਾਮ ਦੇ ਨਾਲ ਸੁਰਤ ਦੇ ਵਿੱਚ ਸੱਚ ਆਉਂਦਾ, ਝੂਠ ਪਾਸੇ ਰਹਿ ਜਾਂਦਾ। ਸੁਲਤਾਨ ਹਮ ਦਰਵੇਸ਼, ਭਾਈ ਨੰਦ ਲਾਲ ਜੀ ਕਹਿੰਦੇ, ਧੰਨ ਗੁਰੂ ਹਰਿ ਰਾਏ ਸਾਹਿਬ, ਸੁਲਤਾਨ ਤੋਂ ਭਾਵ ਬਾਦਸ਼ਾਹ, ਹਮ ਦਰਵੇਸ਼ ਤੇ ਦਰਵੇਸ਼ ਵੀ ਨੇ, ਬਾਦਸ਼ਾਹ ਵੀ ਨੇ, ਫਕੀਰ ਵੀ ਨੇ, ਇੱਥੇ ਮੀਰੀ ਵੀ ਹੈ, ਪੀਰੀ ਵੀ ਹੈ। ਜੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਈ ਸ਼ਬਦ ਵਰਤੇ ਨਾ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਉਹੀ ਸ਼ਬਦ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਲਈ ਵਰਤੇ। ਤੇ ਮੈਨੂੰ ਇਸ ਤਰ੍ਹਾਂ ਵੀ ਲੱਗਦਾ ਕਿ ਵੇਖੋ, ਗੁਰੂ ਏਡਾ ਦਿਆਲੂ ਹੈ, ਰਹਿਮਤਾਂ ਨਾਲ ਭਰਪੂਰ ਹੈ, ਬਖਸ਼ਿਸ਼ਾਂ ਨਾਲ ਭਰਪੂਰ ਹੈ, ਜਿਹਾ ਭਾਉ ਤੇਹਾ ਫਲ ਪਾਈਏ। ਆਪਾਂ ਗੁਰੂ ਕੋਲ ਜਿਹੜੀ ਭਾਵਨਾ ਦੇ ਨਾਲ ਆਵਾਂਗੇ, ਗੁਰੂ ਸਾਡੀ ਝੋਲੀ ਵਿੱਚ ਉਸੇ ਭਾਵਨਾ ਮੁਤਾਬਕ ਦਾਤ ਪਾਉਂਦੇ ਆ। ਕਹਿਣ ਤੋਂ ਭਾਵ ਇਹ ਹੈ, ਇੱਥੇ ਗੁਰੂ ਕੋਲ ਕੋਈ ਸੰਸਾਰਕ ਸੁੱਖ ਮੰਗਣ ਆਵੇ, ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਨਾਮ ਲਵੇ, ਤੇ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਕੇਵਲ ਸੰਸਾਰਕ ਸੁੱਖ ਨਹੀਂ ਦਿੰਦੇ, ਸੰਸਾਰਕ ਸੁੱਖ ਮੰਗਣ ਵਾਲੇ ਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦੇ ਨੇ। ਮੈਂ ਅਕਸਰ ਕਹਿੰਦਾ ਕਿ ਬੰਦੇ ਦਾ ਸੁਭਾਵ ਹੈ, ਔਖੇ ਸਮੇਂ ਵਿੱਚ ਨਾ ਦੁਨੀਆਂ ਦੇ ਬੂਹੇ ਖੜਕਾਉਂਦਾ ਹੈ, ਤੇ ਦੁਨੀਆਂ ਦੇ ਬੂਹੇ ਖੜਕਾ ਕੇ ਕੁਝ ਨਾ ਕੁਝ ਮੰਗ ਰੱਖਦਾ। ਪਰ ਇੱਕ ਗੱਲ ਮਹਿਸੂਸ ਕਰਿਓ ਖਾਲਸਾ ਜੀ, ਦੁਨੀਆਂ ਦੇ ਦਰਵਾਜ਼ੇ ਖੜਕਾ ਕੇ ਜਦੋਂ ਮੰਗਣ ਜਾਵਾਂਗੇ, ਤੇ ਭਾਵੇਂ ਸਾਹਮਣੇ ਮੌਕੇ ਦਾ ਬਾਦਸ਼ਾਹ ਵੀ ਕਿਉਂ ਨਾ ਹੋਵੇ, ਬਾਦਸ਼ਾਹ ਦਾ ਅਹੁਦੇਦਾਰ ਦਾ ਦਰਵਾਜ਼ਾ ਖੜਕਾ ਕੇ ਵੀ ਮੰਗਣ ਜਾਓਗੇ ਤੇ ਲੋਕ ਮੰਗਤਾ ਹੀ ਕਹਿਣਗੇ। ਪਰ ਪਿਆਰਿਓ, ਜਿਸ ਗੁਰੂ ਦਾ, ਜਿਸ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਅੱਜ ਆਪਾਂ ਯਾਦ ਕਰ ਰਹੇ ਹਾਂ ਨਾ, ਭਾਵਨਾ ਦੇ ਨਾਲ ਇੱਕ ਵਾਰ ਧੰਨ ਗੁਰੂ ਹਰਿ ਰਾਏ ਸਾਹਿਬ ਦੇ ਅੱਗੇ ਕਿਤੇ ਸਿਜਦਾ ਕਰਿਓ, ਦੁਨੀਆਂ ਕੋਲ ਮੰਗਣ ਜਾਓਗੇ, ਦੁਨੀਆਂ ਦੇ ਲੋਕ ਮੰਗਤਾ ਕਹਿਣਗੇ, ਅੱਜ ਭਾਵਨਾ ਦੇ ਨਾਲ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਟਿਕਾ ਕੇ ਧੰਨ ਗੁਰੂ ਹਰਿ ਰਾਏ ਸਾਹਿਬ ਦੇ ਸਾਹਮਣੇ ਝੋਲੀ ਅੱਡਿਓ, ਗੁਰੂ ਹਰਿ ਰਾਏ ਸਾਹਿਬ ਤੋਂ ਮੰਗ ਕੇ ਵੇਖਿਓ, ਜਿਹੜਾ ਗੁਰੂ ਹਰਿ ਰਾਏ ਸਾਹਿਬ ਅੱਗੇ ਝੋਲੀ ਅੱਡਦਾ, ਧੰਨ ਗੁਰੂ ਹਰਿ ਰਾਏ ਸਾਹਿਬ ਉਹਨੂੰ ਦੁਨੀਆਂ ਦਾ ਬਾਦਸ਼ਾਹ ਬਣਾ ਦਿੰਦੇ ਆ, ਇਹ ਤਾਕਤ ਹੈ। ਤੇ ਦੂਸਰਾ, ਸੁਲਤਾਨ ਹਮ ਦਰਵੇਸ਼, ਅਧਿਆਤਮਿਕ ਤੌਰ ਤੇ, ਧਾਰਮਿਕ ਤੌਰ ਤੇ ਅਕਸਰ ਕਈ ਵਾਰ ਆਪਾਂ ਮੰਗ ਕਰਦੇ ਹਾਂ, ਨਾਮ ਮਿਲ ਜਾਵੇ, ਬਖਸ਼ਿਸ਼ ਹੋ ਜਾਵੇ, ਮਿਹਰ ਮਿਲ ਜਾਵੇ, ਰਹਿਮਤ ਹੋ ਜਾਵੇ, ਕਹਿੰਦੇ ਐਵੇਂ ਥਾਂ ਥਾਂ ਤੇ ਨਾ ਭਟਕਦਾ ਰਹੋ। ਬੜਾ ਪਖੰਡ ਚੱਲਦਾ ਦੁਨੀਆਂ ਤੇ, ਕੰਨਾਂ ਵਿੱਚ ਮੰਤਰ ਦਿੱਤੇ ਜਾਂਦੇ ਆ, ਫੂਕ ਮਾਰੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰੇਮ ਚ ਭਾਈ ਨੰਦ ਲਾਲ ਜੀ ਕਹਿੰਦੇ, ਜਿਹੜੇ ਤੈਨੂੰ ਦਾਅਵੇ ਕਰਦੇ ਆ ਸੱਚਖੰਡ ਦੇ ਦਰਗਾਹ ਤੱਕ ਪਹੁੰਚਾਉਣ ਦਾ, ਉਹ ਝੂਠੇ ਦਾਅਵੇ ਨੇ। ਜੇ ਸੱਚਮੁੱਚ ਸੱਚਖੰਡ ਦੀ ਫਕੀਰੀ ਲੈਣੀ ਹੈ, ਸੱਚਖੰਡ ਦੀ ਦਰਗਾਹ ਦੀ ਬੰਦਗੀ ਲੈਣੀ ਹੈ, ਤੂੰ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦਾ ਧਿਆਨ ਟਿਕਾਈ, ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਤੈਨੂੰ ਸੱਚਖੰਡ ਦਾ ਦਰਗਾਹ ਦਾ ਚੋਟੀ ਦਾ ਫਕੀਰ ਬਣਾ ਦੇਣਗੇ। ਫਕੀਰ ਤੋਂ ਭਾਵ ਲਿਬਾਸ ਵਾਲਾ ਫਕੀਰ ਨਹੀਂ, ਉਹ ਫਕੀਰ ਬਣਾਉਣਗੇ ਜਿਹੜਾ ਫਕੀਰ ਮਾਇਆ ਵਿੱਚ ਰਹਿ ਕਰਕੇ ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਮਾਇਆ ਵਿੱਚ ਰਹਿ ਕੇ, ਪਰਿਵਾਰ ਵਿੱਚ ਰਹਿ ਕਰਕੇ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਤੈਨੂੰ ਬੰਦਗੀ ਦਾ, ਇਬਾਦਤ ਦਾ ਖਜ਼ਾਨਾ ਬਖਸ਼ ਦੇਣਗੇ। ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਧੰਨ ਬਾਬਾ ਗੁਰਦਿੱਤਾ, ਉਹਨਾਂ ਦੇ ਘਰ ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਾਜ਼ ਹੋਇਆ। ਜਿਸ ਸਮੇਂ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਾਜ਼ ਹੁੰਦਾ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆ ਕਰਕੇ ਸੁਨੇਹਾ ਮਿਲਿਆ ਕਿ ਪਾਤਸ਼ਾਹ ਬਾਬਾ ਗੁਰਦਿੱਤਾ ਜੀ ਦੇ ਘਰ ਅੱਜ ਬਾਲਕ ਦਾ ਜਨਮ ਹੋਇਆ। ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਮਿਲਿਆ, ਮਹਾਰਾਜ ਨੇ ਨੇਤਰ ਮੂੰਦ ਲਏ। ਨੇਤਰ ਮੂੰਦੇ ਤੇ ਚਿਹਰੇ ਦੇ ਉੱਤੇ ਇੱਕ ਰੂਹਾਨੀਅਤ ਭਰੀ ਮੁਸਕਾਨ ਆ ਗਈ। ਕੁਝ ਪਲਾਂ ਬਾਅਦ ਨੇਤਰ ਖੋਲ੍ਹੇ, ਸਾਹਮਣੇ ਬਾਬਾ ਬਿਧੀ ਚੰਦ ਜੀ ਖੜ੍ਹੇ ਹੋਏ ਆ। ਬਾਬਾ ਬਿਧੀ ਚੰਦ ਜੀ ਦੇ ਮੋਢੇ ਤੇ ਹੱਥ ਧਰ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਾਬਾ ਬਿਧੀ ਚੰਦ ਜੀ, ਅੱਜ ਵੱਡੀ ਵਸਤੂ ਦਾ ਗਾਹਕ ਆ ਗਿਆ। ਪਿਆਰਿਓ, ਜਦੋਂ ਭਾਈ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਗਏ ਸਨ ਨਾ, ਧੰਨ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ ਦੇ ਅੰਦਰ ਕੀਰਤਨ ਚੱਲ ਰਿਹਾ, ਸੰਗਤ ਸਜੀ, ਮਹਾਰਾਜ ਬੜੀ ਕਾਹਲੀ ਨਾਲ ਖੜ੍ਹੇ ਹੋਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਗਤਾਂ ਨੇ ਪੁੱਛਿਆ, ਇੰਨੀ ਕਾਹਲੀ ਨਾਲ ਖੜ੍ਹੇ ਹੋ ਕੇ ਕਿੱਧਰ ਚੱਲੇ ਹੋ? ਮਹਾਰਾਜ ਕਹਿੰਦੇ, ਇਸ ਘਰ ਨੂੰ ਲੁੱਟਣ ਵਾਲਾ ਆ ਰਿਹਾ ਹੈ। ਹਜੇ ਭਾਈ ਲਹਿਣਾ ਜੀ ਪਹੁੰਚੇ ਨਹੀਂ, ਇਹ ਕੀ ਹੈ? ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਵੱਡੀ ਵਸਤੂ ਦਾ ਗਾਹਕ ਆ ਗਿਆ। ਇਹ ਬਚਨ ਕਰਕੇ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਨਵ ਜਨਮੇ ਬਾਲਕ ਨੂੰ ਦੇਖਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਗੋਦ ਵਿੱਚ ਲਿਆ। ਹੁਣ ਵੇਖੋ ਗੁਰੂ ਲਾਡ ਕਿਵੇਂ ਲਡਾਉਂਦਾ ਹੈ। ਕਹਿੰਦੇ, ਮਹਾਰਾਜ ਸੱਚੇ ਪਾਤਸ਼ਾਹ ਨਵ ਜਨਮੇ ਬਾਲਕ ਭਾਵ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਸੀਸ ਦੇ ਉੱਤੇ ਹੱਥ ਫੇਰਦੇ ਆ। ਸੀਸ ਤੇ ਹੱਥ ਫੇਰਦੇ ਫੇਰਦੇ ਉਸ ਨਵ ਜਨਮੇ ਬਾਲਕ ਦੇ ਮਸਤਕ ਤੇ ਹੱਥ ਧਰ ਕੇ ਨੇਤਰ ਮੂੰਦਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਮੂਲ ਮੰਤਰ ਦਾ ਜਾਪ ਕਰਦੇ ਨੇ। ਮੂਲ ਮੰਤਰ ਦਾ ਜਾਪ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਜਿਨ੍ਹਾਂ ਜਿਨ੍ਹਾਂ ਥਾਵਾਂ ਤੇ ਸੋਕਾ ਪੈ ਚੁੱਕਿਆ ਤੇ ਜਿਨ੍ਹਾਂ ਦੇ ਮਨਾਂ ਵਿੱਚ ਵੀ ਸੋਕਾ ਪੈ ਚੁੱਕਿਆ, ਉਹ ਜਦੋਂ ਇਸ ਬਾਲਕ ਦਾ ਨਾਮ ਲੈਣਗੇ ਉਹਨਾਂ ਦਾ ਮਨ ਵੀ ਹਰਿਆ ਭਰਿਆ ਹੋ ਜਾਵੇਗਾ, ਉਹ ਥਾਵਾਂ ਵੀ ਹਰੀਆਂ ਭਰੀਆਂ ਹੋ ਜਾਵਣਗੀਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰਿ ਰਾਇ ਸਾਹਿਬ ਨਾਮ ਰੱਖ ਦਿੱਤਾ। ਸੱਚ ਹੈ, ਈਰਖਾ ਦੀ ਅੱਗ ਕਰਕੇ ਮਨ ਸੁੱਕਿਆ ਪਿਆ ਨਾ, ਗੁਰੂ ਹਰਿ ਰਾਇ ਸਾਹਿਬ ਦਾ ਨਾਮ ਲਈਏ, ਨਾਮ ਦੀ ਹਰਿਆਵਲ ਆ ਜਾਂਦੀ ਹੈ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਇਤਨਾ ਪ੍ਰੇਮ ਲਾਡ ਲਡਾਉਂਦੇ ਸੀ ਹਰਿ ਰਾਇ ਸਾਹਿਬ ਜੀ ਨੂੰ। 6-7 ਸਾਲ ਦੀ ਜਦੋਂ ਸਰੀਰਕ ਆਯੂ ਹੋਈ, ਮਹਾਰਾਜ ਸੱਚੇ ਪਾਤਸ਼ਾਹ ਸੰਗਤ ਵਿੱਚ ਬੈਠ ਕੇ ਕਥਾ ਕਰਿਆ ਕਰਦੇ, ਸੰਗਤ ਮੇਂ ਬੈਠੇ ਪ੍ਰਭੂ ਭਾਖਤ ਕਥਾ ਬੈਰਾਗ, ਸਦਾ ਸੰਗ ਰਾਖੈ ਗੁਰੂ ਹਰਿ ਰਾਇ ਵਡਭਾਗ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਕਥਾ ਕਰਿਆ ਕਰਨੀ ਤੇ ਹਰਿ ਰਾਇ ਸਾਹਿਬ ਜੀ ਨੂੰ ਆਪਣੇ ਨਜ਼ਦੀਕ ਨੇੜੇ ਬਿਠਾਇਆ ਕਰਨਾ। ਜਦੋਂ 9-10 ਸਾਲ ਦੀ ਆਯੂ ਹੁੰਦੀ ਹੈ ਨਾ, ਜਿਵੇਂ ਰੋਜ਼ਾਨਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਆਪ ਜੀ ਦੇਖਦੇ ਹੋ ਕਿ ਕਥਾ ਵਾਚਕ ਕਥਾ ਕਰਦਾ, ਗੁਰੂ ਕੇ ਵਜ਼ੀਰ ਪੰਕਤੀਆਂ ਪੜ੍ਹਦੇ ਆ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਥਾ ਕਰਿਆ ਕਰਨੀ ਤੇ ਬਾਲ ਰੂਪ ਵਿੱਚ ਹਰ ਰਾਏ ਸਾਹਿਬ ਜੀ ਨੇ ਪੰਕਤੀਆਂ ਪੜ੍ਹਨੀਆਂ, ਸ਼ਬਦ ਪੜ੍ਹਨਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ ਬਾਣੀ ਦੀ ਸੰਥਿਆ, ਬਾਣੀ ਦੀ ਸਿੱਖਿਆ ਦਿੱਤੀ, ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ, ਘੋੜ ਸਵਾਰੀ ਦੀ ਸਿਖਲਾਈ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 72 ਤਰ੍ਹਾਂ ਦੀ ਵਿੱਦਿਆ ਉਹ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਜਦੋਂ ਧੰਨ ਗੁਰੂ ਹਰ ਰਾਏ ਸਾਹਿਬ ਜੀ ਬੈਠਿਆ ਕਰਦੇ, ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਭੋਜਨ ਛਕਦੇ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੁਭਾਅ ਸੀ ਆਪਣਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਨਾ ਚੋਗਾ ਪਹਿਲਾਂ ਪੰਛੀਆਂ ਨੂੰ ਪਾਇਆ ਕਰਦੇ ਸੀ। ਇਸ ਗੱਲ ਦਾ ਪ੍ਰਭਾਵ ਹਰ ਰਾਏ ਸਾਹਿਬ ਜੀ ਦੇ ਉੱਤੇ ਬੜਾ ਡੂੰਘਾ ਪਿਆ। ਜਿਹੜਾ ਕੋਮਲ ਹਿਰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹੀ ਕੋਮਲ ਹਿਰਦਾ ਗੁਰੂ ਹਰ ਰਾਏ ਸਾਹਿਬ ਜੀ ਦਾ। ਆਪ ਜੀ ਨੇ ਉਸ ਸਾਖੀ ਦੇ ਦਰਸ਼ਨ ਕੀਤੇ ਹੋਣਗੇ ਕਿ ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਬਾਗ ਦੇ ਵਿੱਚ ਗਏ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਨੇ ਬਾਗ ਲਗਵਾਇਆ, ਕਹਿੰਦੇ ਮਹਾਰਾਜ ਦੀ ਨਿਗਾਹ ਇੱਕ ਫੁੱਲ ਤੇ ਪੈ ਗਈ। ਫੁੱਲ ਖਿੜਿਆ ਹੋਇਆ ਸੀ ਬੜਾ ਸੁੰਦਰ, ਦੇਖ ਕੇ ਅਗਾਂਹ ਲੰਘ ਗਏ। ਜਦੋਂ ਵਾਪਸ ਆਏ ਫੁੱਲ ਡਾਲੀ ਨਾਲੋਂ ਟੁੱਟਿਆ ਹੋਇਆ, ਥੱਲੇ ਗਿਰਿਆ ਹੋਇਆ, ਤੇ ਇਸ ਤਰ੍ਹਾਂ ਜਿਵੇਂ ਕਿਸੇ ਨੇ ਪੈਰ ਨਾਲ ਮਸਲ ਦਿੱਤਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖ ਕੇ ਮਾਲੀ ਨੂੰ ਬੁਲਾਇਆ, ਕਹਿੰਦੇ ਫੁੱਲ ਟੁੱਟਿਆ ਕਿਵੇਂ, ਕਿੰਨੇ ਮਸਲ ਦਿੱਤਾ ਇਸ ਨੂੰ? ਦੱਸਿਆ ਜੀ ਹਰ ਰਾਏ ਸਾਹਿਬ ਆਏ ਸਨ, ਉਹਨਾਂ ਦੇ ਚੋਲੇ ਦੀ ਕਲੀਆਂ ਨਾਲ ਖਹਿ ਕਰਕੇ ਫੁੱਲ ਡਿੱਗ ਗਿਆ, ਟੁੱਟ ਗਿਆ ਤੇ ਥੱਲੇ ਮਸਲਿਆ ਗਿਆ। ਕਹਿੰਦੇ ਬੁਲਾਇਆ ਜਾਵੇ। ਜਦੋਂ ਹਰ ਰਾਏ ਸਾਹਿਬ ਜੀ ਨੂੰ ਬੁਲਾਇਆ, ਮੋਢੇ ਤੇ ਹੱਥ ਧਰ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦਾਮਨ ਵੱਡਾ ਹੋਵੇ ਤੇ ਦਾਮਨ ਸੰਕੋਚ ਕੇ ਚੱਲੋ। ਖਾਲਸਾ ਜੀ ਇੱਥੋਂ ਸਿੱਖਿਆ ਲਈਏ, ਇਹ ਗੁਰੂ ਦਾ ਹਿਰਦਾ ਹੈ। ਗੁਰੂ ਦਾ ਹਿਰਦਾ ਏਡਾ ਕੋਮਲ ਹੈ, ਫੁੱਲ ਟੁੱਟ ਜਾਵੇ ਨਾ ਤੇ ਗੁਰੂ ਦਾ ਹਿਰਦਾ ਸਹਾਰ ਨਹੀਂ ਸਕਦਾ। ਤੇ ਚੇਤੇ ਰੱਖਿਓ, ਜਿਹੜੇ ਕੋੜੇ ਬੋਲ ਬੋਲ ਕੇ, ਮਾੜੇ ਬੋਲ ਬੋਲ ਕੇ ਕਿਸੇ ਦਾ ਦਿਲ ਤੋੜ ਦਿੰਦੇ ਆ, ਜੇ ਗੁਰੂ ਟੁੱਟਿਆ ਫੁੱਲ ਨਹੀਂ ਸਹਾਰਦਾ, ਟੁੱਟਿਆ ਹੋਇਆ ਹਿਰਦਾ, ਟੁੱਟਿਆ ਦਿਲ ਕਿਵੇਂ ਸਹਾਰੇਗਾ? ਇਸ ਲਈ ਕਿਹਾ ਇੱਕ ਫਿੱਕਾ ਨਾ ਗੱਲ ਆਏ, ਫਿੱਕੇ ਬੋਲ ਨਾ ਬੋਲ, ਕਿਸੇ ਦਾ ਦਿਲ ਤੋੜ ਕੇ ਤੂੰ ਸੁਖੀ ਨਹੀਂ ਵੱਸ ਸਕਦਾ, ਗੁਰੂ ਦੀ ਰਹਿਮਤ ਨਹੀਂ ਲੈ ਸਕਦਾ। ਔਰ ਦੂਸਰਾ ਇਹ ਵੀ ਸਿੱਖਿਆ ਸੀ, ਦਾਮਨ ਵੱਡਾ ਭਾਵ ਉਹ ਜਿਹੜਾ ਚੋਲਾ ਆਮ ਕੱਪੜੇ ਦਾ ਚੋਲਾ ਨਹੀਂ ਹੈ, ਭਾਵ ਇਹ ਸੀ ਇੱਥੇ ਗੁਰੂ ਨਾਨਕ ਦਾ ਚੋਲਾ ਪਹਿਨਣਾ ਇਸੇ ਤਨ ਤੇ। ਮਹਾਰਾਜ ਨੇ ਇਹ ਵੀ ਸਮਝਾਇਆ ਕਿ ਰੁਤਬਾ ਉਹਦਾ ਵੱਡਾ ਹੋਵੇ ਤਾਂ ਦੂਜਿਆਂ ਨੂੰ ਖਹਿ ਕੇ ਮੋਢੇ ਮਾਰ ਕੇ ਨਹੀਂ ਚੱਲੀਦਾ। ਕਈ ਵਾਰ ਸੰਸਾਰਕ ਅਹੁਦਾ ਮਿਲ ਜਾਵੇ ਨਾ, ਜਦੋਂ ਤੇ ਅਹੁਦਾ ਨਾ ਹੋਵੇ ਤੇ ਸਾਰਿਆਂ ਦੇ ਪੈਰੀ ਪਈ ਜਾਂਦੇ ਨੇ, ਤੇ ਜਦੋਂ ਅਹੁਦਾ ਮਿਲ ਜਾਵੇ ਫਿਰ ਦੂਸਰਿਆਂ ਨੂੰ ਮੋਢੇ ਮਾਰ ਕੇ ਦੂਸਰਿਆਂ ਦੀ ਜੜ੍ਹਾਂ ਵੱਢਣ ਦਾ ਕੰਮ ਕਰਦੇ ਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਵੀ ਸਿਖਾਇਆ, ਭਾਈ ਜੇ ਤੈਨੂੰ ਵੱਡਾ ਅਹੁਦਾ ਮਿਲ ਗਿਆ, ਵੱਡਾ ਮਾਨ ਸਨਮਾਨ ਮਿਲ ਵੀ ਗਿਆ, ਫਿਰ ਦੂਸਰਿਆਂ ਨੂੰ ਨੀਵਾਂ ਨਾ ਵਿਖਾ, ਦੂਸਰਿਆਂ ਨੂੰ ਮੋਢੇ ਨਾ ਮਾਰ, ਦੂਸਰਿਆਂ ਦੀ ਜੜ੍ਹਾਂ ਨਾ ਵੱਢ, ਬਲਕਿ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਵੀ ਉੱਤੇ ਚੱਕਣ ਦਾ ਯਤਨ ਕਰ। ਇਹ ਹੈ ਗੁਰੂ ਦੀ ਸਿੱਖਿਆ, ਨਾ ਕੋ ਵੈਰੀ ਨਾ ਹੈ ਬੇਗਾਨਾ। ਐਸਾ ਕੋਮਲ ਹਿਰਦੇ ਦਾ ਪ੍ਰਭਾਵ ਪਿਆ ਕਿ ਸਮਾਂ ਆਇਆ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਰੀ ਸੰਗਤ ਵਿੱਚ ਇਹ ਕਹਿ ਦਿੱਤਾ ਕਿ ਸਾਡੇ ਵਿੱਚ ਤੇ ਹਰ ਰਾਏ ਸਾਹਿਬ ਜੀ ਦੇ ਵਿੱਚ ਅੰਤਰ ਨਹੀਂ ਜਾਣਨਾ। ਜਿਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਜੀ ਦਾ ਰੂਪ ਜਾਣ ਕਰਕੇ ਸਿਜਦਾ ਕੀਤਾ, ਨਮਸਕਾਰ ਕੀਤੀ, ਇਸੇ ਤਰ੍ਹਾਂ ਅੱਜ ਤੋਂ ਬਾਅਦ ਇਹ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਨੇ, ਗੁਰਤਾ ਗੱਦੀ ਦਾ ਤਿਲਕ ਲਗਾਇਆ ਜਾਵੇਗਾ, ਸਾਡਾ ਰੂਪ ਜਾਣ ਕਰਕੇ ਉਸੇ ਭਾਵਨਾ ਨਾਲ ਇਹਨਾਂ ਅੱਗੇ ਮਸਤਕ ਟੇਕ ਦੇਣਾ। ਤੇ ਜਦੋਂ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦਾ ਤਿਲਕ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਜਪਣ ਦੇ ਉਪਦੇਸ਼ ਦਿੱਤੇ, ਵੇਖੋ ਕੀਰਤਪੁਰ ਸਾਹਿਬ ਦੀ ਧਰਤੀ ਕਿੱਡੀ ਰਹਿਮਤਾਂ ਵਾਲੀ ਧਰਤੀ ਹੋਵੇਗੀ, ਜਿੱਥੇ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਖ਼ਤ ਤੇ ਸੁਭਾਇਮਾਨ ਹੋ ਕੇ ਸਭ ਤੋਂ ਪਹਿਲਾਂ 52 ਬਾਗ ਲਵਾਏ। ਆਪਾਂ ਸੋਚਦੇ ਹਾਂ ਕਿ ਵੇਖੋ ਦਸਾਂ ਪਾਤਸ਼ਾਹੀਆਂ ਦਾ ਜੀਵਨ ਕਿਤਨੀ ਕੁ ਉਮਰ ਹੈ, ਪਰ ਮਹਾਰਾਜ ਦੇ ਕਾਰਜ, ਭਾਵ ਸਰੀਰਕ ਆਯੂ ਥੋੜੀ ਹੈ ਪਰ ਕਾਰਜ ਕਿੱਡੇ ਮਹਾਨ ਨੇ। ਆਪਾਂ ਸਾਰੀ ਉਮਰ ਕੰਧਾਂ ਤੇ ਰੰਗ ਕਰੀ ਜਾਂਦੇ ਹਾਂ, ਪਰ ਵੇਖੋ ਗੁਰੂ ਹਰਿ ਰਾਇ ਸਾਹਿਬ ਜੀ ਨੇ ਉਸ ਸਮੇਂ 52 ਬਾਗ ਲਗਵਾਏ। ਅੱਜ ਭਾਰਤ ਦੇ ਵਿੱਚ ਉੱਧਰ ਕੇਰਲਾ ਪਾਸੇ ਚਲੇ ਜਾਓ ਤੇ ਆਯੁਰਵੇਦਾ ਦਾ ਬੜਾ ਪ੍ਰਚਾਰ ਹੈ, ਜਿਹੜੀ ਬੂਟੀਆਂ ਦੇ ਨਾਲ ਦਵਾਈਆਂ ਬਣਾ ਕਰਕੇ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ। ਤੇ ਕਈ ਸਾਡੇ ਵੀ ਉੱਧਰ ਜਾ ਕਰਕੇ ਬੜੇ ਪ੍ਰਭਾਵਿਤ ਹੁੰਦੇ ਆ। ਪਰ ਇੱਕ ਗੱਲ ਯਾਦ ਰੱਖੋ, ਸਮਾਂ ਸੀ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਨੇ ਐਸਾ ਬਾਗ ਲਵਾਇਆ, ਵਿਸ਼ਵ ਭਰ ਦੀ ਜੜੀ ਬੂਟੀਆਂ ਉਸ ਬਾਗ ਦੇ ਅੰਦਰ ਸਨ, ਔਰ ਜਿਹਦਾ ਕਿਤੋਂ ਇਲਾਜ ਨਹੀਂ ਸੀ ਹੁੰਦਾ ਉਹ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖਾਨੇ ਵਿੱਚੋਂ ਇਲਾਜ ਹੁੰਦਾ ਸੀ। ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਹਰਿ ਰਾਇ ਸਾਹਿਬ ਜੀ ਨੇ ਵਿਦਿਆਲੇ ਖੁਲਵਾਏ, ਸਫਾਖਾਨੇ ਖੁਲਵਾਏ, ਦਵਾਖਾਨੇ ਖੁਲਵਾਏ। ਜਿਹੜੇ ਵਿਦਿਆਲੇ ਸੀ ਮਹਾਰਾਜ ਦੇ, ਮੁਫ਼ਤ ਵਿਦਿਆ ਵੰਡੀ ਜਾ ਰਹੀ ਸੀ। ਜਿਹੜੇ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਵਾਖਾਨੇ, ਜਿਨ੍ਹਾਂ ਨੂੰ ਅੱਜ ਹਸਪਤਾਲ ਕਹਿੰਦੇ ਆ, ਉਹਨਾਂ ਦੇ ਵਿੱਚ ਰੋਗੀਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਸੀਗਾ। ਸਮਾਂ ਸੀ ਦਿੱਲੀ ਦੇ ਬਾਦਸ਼ਾਹ ਦੇ ਪੁੱਤਰ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਜਦੋਂ ਖਾਣੇ ਵਿੱਚ ਸ਼ੇਰ ਦਾ ਵਾਲ ਖਵਾ ਦਿੱਤਾ, ਬਿਮਾਰ ਹੋ ਗਿਆ, ਔਰ ਬਾਦਸ਼ਾਹ ਦੇ ਹਕੀਮ ਨੂੰ ਜਦੋਂ ਕੋਈ ਇਲਾਜ ਨਹੀਂ ਸੀ ਲੱਭ ਰਿਹਾ, ਬਾਦਸ਼ਾਹ ਨੇ ਪੁੱਛਿਆ ਕਿ ਕੋਈ ਇਲਾਜ, ਕੋਈ ਦਵਾ, ਤੇ ਵੇਖੋ ਸ਼ਾਹੀ ਹਕੀਮ ਕੀ ਕਹਿ ਰਿਹਾ ਬਾਦਸ਼ਾਹ ਨੂੰ ਕਿ ਤੇਰੇ ਪੁੱਤਰ ਦਾ ਇਲਾਜ ਹੁਣ ਕੇਵਲ ਤੇ ਕੇਵਲ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖਾਨੇ ਦੀ ਦਿੱਤੀ ਦਵਾ ਕਰ ਸਕਦੀ ਹੈ। ਕਿੱਡੀ ਮਾਣ ਵਾਲੀ ਗੱਲ ਹੈ, ਇੱਕ ਤੇ ਗੁਰੂ ਘਰ ਦੀ ਦੁਆ ਤੇ ਦੂਜਾ ਗੁਰੂ ਘਰ ਦੀ ਦਵਾ। ਜਿਹਦੀ ਕਿਤੇ ਦੁਆ ਨਾ ਕਬੂਲ ਹੋਵੇ, ਉਹ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਦੁਆ ਕਰੇ, ਉਹਦੀ ਦੁਆ ਸੁਣੀ ਜਾਂਦੀ ਹੈ। ਪਰ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰੂ ਨਾਨਕ ਦੇ ਘਰ ਵਿੱਚ ਇਹ ਵਡਿਆਈ ਵੀ ਭਰ ਦਿੱਤੀ ਸੀ, ਜਿਹਨੂੰ ਕਿਤੇ ਦਵਾ ਨਾ ਮਿਲਦੀ ਹੋਵੇ, ਇਲਾਜ ਨਾ ਹੁੰਦਾ ਹੋਵੇ, ਉਹ ਗੁਰੂ ਨਾਨਕ ਦੇ ਘਰ ਦੇ ਦਵਾਖਾਨੇ ਵਿੱਚ ਆਵੇ, ਉਹਨੂੰ ਚੋਟੀ ਦੀ ਦਵਾ ਦਿੱਤੀ ਜਾਵੇਗੀ। ਖਾਲਸਾ ਜੀ, ਅੱਜ ਬਾਦਸ਼ਾਹ ਦਿੱਲੀ ਦਾ ਬਿਮਾਰ ਹੋਵੇ ਨਾ, ਸਾਡੇ ਹਸਪਤਾਲ ਵਿੱਚ ਨਹੀਂ ਇਲਾਜ ਕਰਵਾਉਣ ਆਉਣ ਲੱਗਾ, ਵਿਦੇਸ਼ਾਂ ਵਿੱਚ ਜਾਏਗਾ। ਪਰ ਉਸ ਸਮੇਂ ਏਸ਼ੀਆ ਦਾ ਸਭ ਤੋਂ ਵੱਡਾ ਹਸਪਤਾਲ ਜੇ ਬਣਾਇਆ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਣਾਇਆ, ਤੇ ਮੈਂ ਇੱਕ ਬੇਨਤੀ ਮਾਫ਼ੀ ਮੰਗ ਕੇ ਕਰਨੀ ਚਾਹੁੰਦਾ ਕਿ ਸੰਗਤ ਜੀ, ਖਾਲਸਾ ਜੀ, ਕਰੋੜਾਂ ਦੇ ਲੰਗਰ ਤੇ ਆਪਾਂ ਬਹੁਤ ਲਾ ਲਏ। ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 3 ਦਿਨਾਂ ਵਿੱਚ ਕਰੋੜਾਂ ਦੇ ਲੰਗਰ ਲੱਗਦੇ ਆ, ਤੇ ਲੰਗਰ ਲਾਉਣ ਵਿੱਚ ਕੋਈ ਕਤਾਹੀ ਨਹੀਂ, ਲੰਗਰ ਲਾਉਣੇ ਚਾਹੀਦੇ ਆ। ਇਹ ਪੰਥ ਦੀ ਇੱਕ ਮਾਣ ਵਾਲੀ ਗੱਲ ਵੀ ਹੈ ਕਿ ਇਹ ਭੁੱਖਿਆਂ ਨੂੰ ਰਜਾਉਣ ਦਾ ਬਲ ਰੱਖਦਾ। ਸਰਕਾਰਾਂ ਦੇ ਖਜ਼ਾਨੇ ਖਤਮ ਹੋ ਜਾਂਦੇ ਪਰ ਪੰਥ ਦੇ ਖਜ਼ਾਨੇ ਖਤਮ ਨਹੀਂ ਹੁੰਦੇ। ਪੰਥ ਭੁੱਖਿਆਂ ਨੂੰ ਰਜਾਉਣ ਦੀ ਤਾਕਤ ਰੱਖਦਾ, ਪਰ ਪੰਥ ਰੋਗੀਆਂ ਦੇ ਰੋਗ ਦੂਰ ਕਰਨ ਦੀ ਵੀ ਤਾਕਤ ਰੱਖਦਾ ਹੋਵੇ। ਪੰਥ ਨੂੰ ਇਹ ਵੀ ਚਾਹੀਦਾ ਜਿੱਥੇ ਕਰੋੜਾਂ ਲੰਗਰ ਤੇ ਲਾਉਂਦੇ ਆ, ਉੱਥੇ ਐਸੇ ਹਸਪਤਾਲ ਵੀ ਬਣਾਏ ਜਾਣ ਕਿ ਸਿੱਖਾਂ ਦਾ ਹੀ ਨਹੀਂ, ਸਾਡੇ ਪ੍ਰਚਾਰਕਾਂ ਦਾ ਹੀ ਨਹੀਂ, ਬਲਕਿ ਦੁਨੀਆਂ ਭਰ ਦੇ ਲੋਕਾਂ ਦਾ ਇਲਾਜ ਕਰਨ ਦੀ ਤਾਕਤ ਪੰਥ ਰੱਖਦਾ ਹੋਵੇ। ਜੇ ਕਿਤੇ ਆਪਦਾ ਆਉਂਦੀ ਹੈ, ਕਿਤੇ ਕੋਈ ਘਟਨਾ ਘਟਦੀ ਹੈ, ਸਿੱਖ ਪਹੁੰਚ ਕੇ ਲੰਗਰ ਲਾਉਂਦੇ ਆ। ਪਰ ਜੇ ਕਿਤੇ ਕੋਈ ਬਿਮਾਰੀ ਫੈਲ ਜਾਵੇ, ਉੱਥੇ ਸਿੱਖ ਪਹੁੰਚ ਕੇ ਗੁਰੂ ਹਰਿ ਰਾਇ ਸਾਹਿਬ ਦਾ ਨਾਮ ਲੈ ਕੇ ਦਵਾ ਵੀ ਚੋਟੀ ਦੀ ਦੇ ਕੇ ਆਵੇ। ਸੋ ਮਹਾਰਾਜ ਕਿਰਪਾ ਕਰਨ ਐਸਾ ਸੁਭਾਵ। ਔਰ ਕਹਿੰਦੇ ਕੋਮਲ ਹਿਰਦਾ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਨਾ, ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਲੰਗਰ ਵਿੱਚ ਜਾ ਕਰਕੇ ਖੁਦ ਪੰਛੀਆਂ ਨੂੰ ਚੋਗਾ ਪਾਇਆ ਕਰਦੇ। ਔਰ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਦੇ ਆਲੇ ਦੁਆਲੇ ਇੰਨੇ ਜ਼ਿਆਦਾ ਪੰਛੀ ਆ ਜਾਂਦੇ ਵੀ ਇੱਕ ਵਾਰੀ ਮਹਾਰਾਜ ਦੀ ਮੂਰਤ ਵੀ ਓਹਲੇ ਹੋ ਜਾਂਦੀ। ਤੇ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ, ਇੱਕ ਦਿਨ ਦੇਰੀ ਹੋ ਗਈ ਤੇ ਲੰਘ ਰਹੀ ਸੀ ਕਾਕੂ, ਕਹਿੰਦੇ ਵੀ ਉਹ ਲੰਗਰ ਛਕਦਾ ਤੇ ਇੱਕ ਕਾਂ ਆ ਗਿਆ। ਹੁਣ ਕਾਂ ਬਾਰ ਬਾਰ ਥਾਲੇ ਕੋਲ ਆਵੇ, ਚੁੰਝਾਂ ਮਾਰੇ, ਲਾਂਗਰੀ ਉਹਨੂੰ ਹਟਾਵੇ ਤੇ ਹਟੇ ਨਾ, ਮੁੜ ਕੇ ਆ ਜਾਵੇ। ਅਖੀਰ ਉਹਨੇ ਗੁਲੇਲ ਦੇ ਨਾਲ ਢੀਮ ਮਾਰੀ, ਕਾਂ ਦੇ ਵੱਜੀ, ਉਹਦੇ ਜ਼ਖਮ ਹੋ ਗਿਆ, ਉੱਡ ਗਿਆ। ਅਗਲੇ ਦਿਨ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਸਜੇ ਸਾਰੇ ਪੰਛੀਆਂ ਨੂੰ ਚੋਗਾ ਪਾ ਰਹੇ ਸੀ। ਵੇਖੋ, ਆਪਾਂ ਤੇ ਸੋਚਦੇ ਹਾਂ ਨਾ ਕਈ ਵਾਰੀ ਕਿ ਜਾਂਦੇ ਹਾਂ ਗੁਰੂ ਘਰ ਵਿੱਚ, ਅਰਦਾਸ ਕਰਦੇ ਹਾਂ, ਪਤਾ ਨਹੀਂ ਗੁਰੂ ਦੀ ਨਿਗਾਹ ਹੁੰਦੀ ਹੈ ਕਿ ਨਹੀਂ। ਭਰੋਸੇ ਨਾਲ ਅਰਦਾਸ ਕਰੋ। ਪੰਛੀਆਂ ਨੂੰ ਚੋਗਾ ਪਾ ਰਹੇ, ਕਹਿੰਦੇ ਉਹ ਕਾਂ ਆ ਗਿਆ ਮਹਾਰਾਜ ਦੇ ਸਾਹਮਣੇ, ਸਿਰ ਤੇ ਜ਼ਖਮ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੇਵਾਦਾਰ ਨੂੰ ਬੁਲਾਇਆ, ਕਹਿੰਦੇ ਦੇ ਜ਼ਖਮ ਕਿਵੇਂ ਹੋ ਗਿਆ? ਕਹਿੰਦਾ ਜੀ ਕੱਲ ਮੇਰੇ ਤੋਂ ਢੀਮ ਮਾਰੀ ਗਈ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਅੱਜ ਤੋਂ ਬਾਅਦ ਇੱਥੇ ਸੇਵਾ ਨਹੀਂ ਕਰਨੀ, ਜਾ ਕੇ ਜੋੜੇ ਝਾੜ। ਪਿਆਰੇ ਹੋ, ਆਪਾਂ ਕਹਿੰਦੇ ਹਾਂ ਪਤਾ ਨਹੀਂ ਗੁਰੂ ਸਾਡਾ ਦੁੱਖ ਵੇਖਦਾ ਕਿ ਨਹੀਂ, ਗੁਰੂ ਸਾਡੇ ਤੇ ਨਿਗਾਹ ਪਾਉਂਦਾ ਕਿ ਨਹੀਂ। ਗੁਰੂ ਤੇ ਇੱਡਾ ਦਿਆਲੂ ਕਿਰਪਾਲੂ ਹੈ, ਇੱਕ ਕਾਂ ਦੇ ਸਿਰ ਤੇ ਜ਼ਖਮ ਹੋ ਜਾਵੇ, ਦੁੱਖ ਆ ਜਾਵੇ ਇੱਕ ਪੰਛੀ ਨੂੰ, ਗੁਰੂ ਇੱਕ ਪੰਛੀ ਦਾ ਦੁੱਖ ਨਹੀਂ ਸਹਾਰਦਾ। ਸਿੱਖਾ ਤੂੰ ਭਰੋਸੇ ਨਾਲ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਅਰਦਾਸ ਕਰ, ਦੁਨੀਆਂ ਦੇ ਵਿੱਚ ਜੀਵਨ ਵਿੱਚ ਵੱਡੇ ਤੋਂ ਵੱਡਾ ਦੁੱਖ ਤੇਰੀ ਜ਼ਿੰਦਗੀ ਵਿੱਚ ਹੋਵੇ, ਗੁਰੂ ਦੁੱਖ ਨਹੀਂ ਸਹਾਰਦਾ, ਗੁਰੂ ਤੇਰੇ ਦੁੱਖਾਂ ਨੂੰ ਸਾੜ ਕੇ ਸਵਾਹ ਕਰਨ ਦੀ ਤਾਕਤ ਰੱਖਦਾ ਹੈ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਇੱਕ ਤੇ ਇਨਸਾਨਾਂ ਦਾ ਇਲਾਜ ਹੁੰਦਾ, ਮਹਾਰਾਜ ਨੇ ਆਪਣੇ ਹੱਥੀ ਪੰਛੀਆਂ ਦਾ ਇਲਾਜ ਕੀਤਾ। ਧੰਨ ਗੁਰੂ ਹਰਿਰਾਏ ਸਾਹਿਬ ਨੇ ਆਪਣੇ ਹੱਥੀ ਉਸ ਕਾਂ ਦਾ ਇਲਾਜ ਕੀਤਾ ਤੇ ਮਹਾਰਾਜ ਨੇ ਉਹਨੂੰ ਚੋਗਾ ਪਾਇਆ। ਇਹ ਸੁਭਾਵ ਹੈ। ਕਹਿੰਦੇ ਇੱਕ ਦਿਨ ਮਾਲਵੇ ਦੀ ਧਰਤੀ ਤੇ ਕਾਲ ਪੈ ਗਿਆ ਅਨਾਜ ਦਾ, ਤੇ ਵੇਖੋ ਜਿੱਥੇ ਦਵਾਖਾਨੇ ਖੁੱਲੇ ਆ, ਮਹਾਰਾਜ ਦੇ ਵਿਦਿਆ ਦੇ ਪ੍ਰਵਾਹ ਚੱਲਦੇ ਪਏ ਆ ਇੱਕ ਪਾਸੇ, ਦੂਜੇ ਪਾਸੇ ਮਹਾਰਾਜ ਨੇ ਇਹ ਵੀ ਆਦੇਸ਼ ਜਾਰੀ ਕੀਤਾ ਕੀਰਤਪੁਰ ਸਾਹਿਬ, ਮਹਾਰਾਜ ਸੱਚੇ ਪਾਤਸ਼ਾਹ ਨੇ ਹੁਕਮਨਾਮਾ ਜਾਰੀ ਕੀਤਾ ਕਿ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵਸਦਾ, ਅੱਜ ਪੰਜਾਬ ਦੀ ਧਰਤੀ ਤੇ ਅਨਾਜ ਦਾ ਕਾਲ ਪੈ ਗਿਆ, ਗੁਰੂ ਨਾਨਕ ਦੇ ਸਿੱਖਾਂ ਨੂੰ ਇਹ ਅਸੀਂ ਆਦੇਸ਼ ਕਰਦੇ ਹਾਂ, ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਕੇ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਦਾ ਧਿਆਨ ਲਗਾ ਕਰਕੇ ਲੰਗਰ ਲਾ ਦਿੱਤੇ ਜਾਣ, ਤੇ ਅਸੀਂ ਬਚਨ ਕਰਦੇ ਹਾਂ ਗੁਰੂ ਨਾਨਕ ਦਾ ਜਪ ਪੜ ਕੇ ਲੰਗਰ ਲਾਇਓ, ਭਾਵੇਂ ਅਨਾਜ ਦਾ ਕਾਲ ਪੈ ਗਿਆ ਪਰ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਅਨਾਜ ਦੀ ਕਮੀ ਕਦੇ ਨਹੀਂ ਪਵੇਗੀ। ਅੱਜ ਜੇ ਸਿੱਖ ਦੁਨੀਆਂ ਨੂੰ ਰਜਾਉਣ ਦੀ ਤਾਕਤ ਰੱਖਦੇ ਗੁਰੂ ਦੇ ਬਚਨਾਂ ਕਰਕੇ। ਹੁਣ ਜਦੋਂ ਲੰਗਰ ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮਾਂ ਨਾਲ ਲੱਗਾ, ਅੱਜ ਮਰਿਆਦਾ ਪੰਥ ਵਿੱਚ ਹਜ਼ੂਰ ਸਾਹਿਬ ਵੀ, ਦਰਬਾਰ ਸਾਹਿਬ ਵੀ, ਤਖਤਾਂ ਤੇ ਜਾਂ ਦਲਾਂ ਪੰਥਾਂ ਦੇ ਅੰਦਰ ਜਦੋਂ ਲੰਗਰ ਤਿਆਰ ਹੁੰਦਾ ਨਾ, ਲੰਗਰ ਦੀ ਆਰੰਭਤਾ ਤੋਂ ਪਹਿਲਾਂ ਨਗਾਰਾ ਵਜਾਇਆ ਜਾਂਦਾ। ਇਹ ਮਰਿਆਦਾ ਕਿਹਨਾਂ ਨੇ ਸ਼ੁਰੂ ਕੀਤੀ? ਇਹ ਮਰਿਆਦਾ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ। ਮਹਾਰਾਜ ਕਹਿੰਦੇ ਲੋੜਵੰਦਾਂ ਨੂੰ ਕਿਵੇਂ ਪਤਾ ਲੱਗੂ ਵੀ ਸਿੱਖਾਂ ਦੇ ਘਰ ਵਿੱਚ ਲੰਗਰ ਤਿਆਰ ਹੋ ਗਿਆ? ਮਹਾਰਾਜ ਨੇ ਕਿਹਾ ਕੱਲਾ ਕੱਲਾ ਸਿੱਖ ਘਰ ਵਿੱਚ ਨਗਾਰਾ ਰੱਖੇ, ਨਗਾਰੇ ਤੇ ਚੋਬਾਂ ਲਾਵੇ, ਜਦੋਂ ਲੰਗਰ ਤਿਆਰ ਹੋ ਜਾਵੇ ਤੇ ਧੰਨ ਗੁਰੂ ਨਾਨਕ ਦੇਵ ਦੇ ਚਰਨਾਂ ਦਾ ਧਿਆਨ ਟਿਕਾ ਕੇ ਨਗਾਰੇ ਤੇ ਚੋਬਾਂ ਲਵਾ ਕਰਕੇ ਤੇ ਭੁੱਖਿਆਂ ਨੂੰ ਲੰਗਰ ਛਕਾਵੇ। ਮਹਾਰਾਜ ਕਹਿੰਦੇ ਜਿਹੜਾ ਅਨਾਜ ਕਿਸੇ ਭੁੱਖੇ ਦੇ ਮੁੱਖ ਵਿੱਚ ਪਵੇਗਾ, ਸਮਝ ਲਿਓ ਉਹ ਕਿਸੇ ਲੋੜਵੰਦ ਦਾ ਨਹੀਂ, ਉਹ ਗੁਰੂ ਦਾ ਮੁੱਖ ਹੋਵੇਗਾ। ਇਹ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਦੇਖੋ ਪਿਆਰਿਓ, ਲੰਗਰ ਦੇ ਵਿੱਚ ਨਗਾਰੇ ਦੀ ਪ੍ਰਥਾ ਗੁਰੂ ਹਰਿਰਾਏ ਸਾਹਿਬ ਨੇ ਚਲਾਈ, ਤੇ ਇੱਕ ਸਾਖੀ ਆਉਂਦੀ ਹੈ, ਭਾਈ ਵੀਰ ਸਿੰਘ ਨੇ ਲਿਖੀ ਹੈ, ਕੁਰੂਕਸ਼ੇਤਰ ਦੇ ਕੋਲ ਗੁਰੂ ਗੋਬਿੰਦ ਸਿੰਘ ਜੀ ਨੇ ਚੌਂਕੜਾ ਲਾਇਆ, ਲੰਗਰ ਸ਼ੁਰੂ ਕੀਤਾ। ਦੋ ਜੋਗੀ ਚੰਦਨ ਨਾਥ, ਮਦਨ ਨਾਥ ਇੱਕ ਦੂਜੇ ਨੂੰ ਕਹਿੰਦੇ ਗੁਰੂ ਘਰ ਦੀ ਪਰਖ ਕਰਕੇ ਆਈਏ। ਉਹ ਕਹਿੰਦੇ ਪਰਖ ਗੁਰੂ ਘਰ ਦੀ? ਨਾ ਨਾ ਨਾ। ਮਦਨ ਨਾਥ ਕਹਿੰਦਾ ਮੈਂ ਤੇ ਕਰਨੀ ਹੈ। ਚੰਦਨ ਨਾਥ ਕਹਿੰਦਾ ਵੀ ਮਾਰੇ ਜਾਵਾਂਗੇ। ਕਹਿੰਦਾ ਕਿਉਂ? ਆਪਣੇ ਕੋਲ ਰਿਧੀਆਂ ਸਿੱਧੀਆਂ ਕਰਾਮਾਤਾਂ। ਕਹਿੰਦਾ ਤੇਰੀ ਕਰਾਮਾਤ ਇਵੇਂ ਹੈ ਜਿਵੇਂ ਚਮਚਾ ਪਾਣੀ ਨਾਲ ਭਰਿਆ ਹੋਵੇ, ਤੇ ਗੁਰੂ ਘਰ ਦੀ ਕਰਾਮਾਤ ਇਵੇਂ ਹੈ ਜਿਵੇਂ ਸਮੁੰਦਰ ਨੱਕਾ ਨੱਕ ਪਾਣੀ ਨਾਲ ਭਰਿਆ ਹੋਵੇ। ਪਰ ਨਹੀਂ ਸਮਝਿਆ, ਆ ਗਿਆ ਲੰਗਰ ਦੇ ਵਿੱਚ, ਪੰਗਤ ਵਿੱਚ ਬੈਠਾ। ਜਦੋਂ ਲਾਂਗਰੀ ਸਿੰਘ ਦਾਲਾ ਵਰਤਾਉਣ ਆਇਆ ਤੇ ਜਿਹੜਾ ਕਮੰਡਲ ਸੀ, ਸਿੱਧੀਆਂ ਕੀਤੀਆਂ ਹੋਈਆਂ ਸਨ, ਮੰਤਰ ਸਿੱਧ ਕੀਤੇ, ਉਹ ਦਾਲਾ ਪਾਵੇ ਤੇ ਕਮੰਡਲ ਭਰੇ ਹੀ ਨਾ। ਦੋ ਬਾਲਟੀਆਂ ਖਾਲੀ ਕਰਤੀਆਂ, ਕਮੰਡਲ ਨਹੀਂ ਸੀ ਭਰਦਾ। ਮਹਾਰਾਜ ਸੱਚੇ ਪਾਤਸ਼ਾਹ ਕੋਲ ਗਿਆ, ਕਲਗੀਧਰ ਜੀ ਨੂੰ ਬੇਨਤੀ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਭਾਈ ਦਇਆ ਸਿੰਘ ਜੀ ਨੂੰ, ਕਹਿੰਦੇ ਜਾਓ। ਲਾਂਗਰੀ ਕਹਿੰਦਾ ਵੀ ਲੰਗਰ ਮਸਤਾਨਾ ਹੋ ਜਾਣਾ। ਮਹਾਰਾਜ ਨੇ ਕਿਹਾ ਇਹ ਗੁਰੂ ਨਾਨਕ ਦਾ ਖਜ਼ਾਨਾ, ਕਦੇ ਖਾਲੀ ਨਹੀਂ ਹੋ ਸਕਦਾ, ਜਾਓ ਤੇ ਪਦਾਰਥ ਵਰਤਾਉਣ ਤੋਂ ਬਾਅਦ ਤੇ ਪਹਿਲਾਂ ਇੱਕ ਵਾਰ ਵਾਹਿਗੁਰੂ ਕਹਿ ਦਿਓ। ਜਦੋਂ ਲੰਗਰ ਵਰਤਦਾ ਨਾ, ਕਹਿੰਦੇ ਪ੍ਰਸ਼ਾਦਾ ਵਾਹਿਗੁਰੂ, ਦਾਲਾ ਵਾਹਿਗੁਰੂ, ਇਹ ਤੇ ਨਹੀਂ ਕਹਿੰਦੇ ਦਾਲਾ ਲੈ ਲਓ ਜੀ, ਪ੍ਰਸ਼ਾਦਾ ਲੈ ਲਓ ਜੀ, ਉਹ ਵਾਹਿਗੁਰੂ ਕਿਉਂ ਕਹਿੰਦੇ ਆ? ਕਲਗੀਧਰ ਪਾਤਸ਼ਾਹ ਕਹਿੰਦੇ ਜਿੰਨੇ ਮਰਜ਼ੀ ਮੰਤਰ ਸਿੱਧ ਕੀਤੇ ਹੁਣ, ਯਾਦ ਰੱਖੋ ਨਾ ਜੰਤਰ ਮੈਂ, ਨਾ ਤੰਤਰ ਮੈਂ, ਨਾ ਮੰਤਰ ਵਾਸੇ ਆ ਵਈ, ਵਾਹਿਗੁਰੂ ਸ਼ਬਦ ਦੇ ਸਾਹਮਣੇ ਵੱਡੇ ਵੱਡੇ ਮੰਤਰ ਵੀ ਫੇਲ ਹੋ ਜਾਂਦੇ ਆ। ਕਲਗੀਧਰ ਪਾਤਸ਼ਾਹ ਨੇ ਕਿਹਾ ਵਾਹਿਗੁਰੂ ਕਹਿ ਦਿਓ, ਪੁੱਠੇ ਪੈ ਜਾਣਗੇ। ਮਹਾਰਾਜ ਸੱਚੇ ਪਾਤਸ਼ਾਹ ਦਾ ਥਾਪੜਾ ਲੈ ਕੇ ਭਾਈ ਦਇਆ ਸਿੰਘ ਨੇ ਦਾਲਾ ਵਰਤਾਉਣ ਲਈ ਕੜਛੀ ਅਜੇ ਅੱਧੀ ਵੀ ਮੁੱਦੀ ਨਹੀਂ ਕੀਤੀ, ਕਿਹਾ ਦਾਲਾ ਵਾਹਿਗੁਰੂ ਵਾਹਿਗੁਰੂ ਕਿਹਾ ਤੇ ਕਹਿੰਦੇ ਕਮੰਡਲ ਦੇ ਵਿੱਚੋਂ ਦਾਲਾ ਬਾਹਰ ਨੂੰ ਆਉਣ ਲੱਗ ਪਿਆ ਤੇ ਭਾਈ ਦਇਆ ਸਿੰਘ ਦੇ ਚਰਨਾਂ ਤੇ ਢਹਿਣ ਲੱਗੇ। ਭਾਈ ਦਇਆ ਸਿੰਘ ਕਹਿੰਦੇ ਤਾਕਤ ਕਿਤੋਂ ਹੋਰ ਆ ਰਹੀ ਹੈ, ਇਹਦੇ ਇਹ ਚਰਨਾਂ ਵਿੱਚ ਕੁਝ ਨਹੀਂ। ਤੇ ਫਿਰ ਦੋਵੇਂ ਜੋਗੀ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾ ਕੇ ਖੀਮਾ ਜਾਚਨਾ ਕਰਦੇ ਆ। ਲੰਗਰ ਦੇ ਵਿੱਚ ਨਗਾਰੇ ਦੀ ਪ੍ਰਥਾ ਮਹਾਰਾਜ ਨੇ ਆਰੰਭ ਕੀਤੀ। ਇੱਕ ਸਾਖੀ ਸੁਣਾ ਕੇ ਫਿਰ ਆਪਾਂ ਸ਼ਬਦ ਦੀ ਵਿਚਾਰ ਕਰੀਏ। ਪਿਆਰਿਓ ਵੇਖੋ ਗੁਰੂ ਦੀ ਵਡਿਆਈ। ਅੱਜ ਕਈ ਵਾਰ ਜਦੋਂ ਧਾਰਮਿਕ ਵਡਿਆਈ ਮਿਲਦੀ ਹੈ ਨਾ, ਬੰਦੇ ਗੁਰੂ ਨੂੰ ਭੁੱਲ ਜਾਂਦੇ ਆ। ਅੱਜ ਮਿੱਟੀ ਦਾ ਭਾਂਡਾ ਆਪਣੀ ਪੂਜਾ ਕਰਾਉਣ ਲੱਗ ਜਾਂਦਾ, ਅੱਜ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣ ਕੇ ਆਪਣੀ ਵਡਿਆਈ ਕਰਾਉਣ ਲੱਗ ਜਾਂਦੇ ਆ। ਤੇ ਇਹ ਗੱਲਾਂ ਗੁਰੂ ਦੀ ਹਜ਼ੂਰੀ ਵਿੱਚ ਕੀਤੀਆਂ ਜਾਂਦੀਆਂ ਕਿ ਬੜੇ ਆਏ ਦੁਨੀਆਂ ਤੇ ਪਰ ਇਹੋ ਜਿਹਾ ਮਿੱਟੀ ਦਾ ਭਾਂਡਾ ਦੁਬਾਰਾ ਨਹੀਂ ਆਉਣਾ। ਪਰ ਯਾਦ ਰੱਖਿਓ, ਮਿੱਟੀ ਦੇ ਭਾਂਡੇ ਕਈ ਜੰਮੇ ਨੇ, ਕਈ ਮਰੇ ਨੇ, ਮਿੱਟੀ ਦੇ ਭਾਂਡੇ ਆਉਂਦੇ ਰਹਿਣਗੇ। ਸਾਧ ਸੰਤ ਫਕੀਰ ਔਲੀਏ ਅਵਤਾਰ ਬੜੇ ਆਏ ਤੇ ਬੜੇ ਆਉਣਗੇ, ਪਰ ਜਿਸ ਗੁਰੂ ਦਾ ਦਿਨ ਮਨਾ ਰਹੇ ਹਾਂ ਉਸ ਗੁਰੂ ਵਰਗਾ ਨਾ ਪਹਿਲਾਂ ਆਇਆ ਕਦੇ ਤੇ ਨਾ ਅਗਾਂਹ ਕਦੇ ਆਵੇਗਾ। ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਕਹਿੰਦੇ ਭਗਤ ਗਿਰ ਨੇ ਸੁਣੀ। ਗੋਇਆ ਦੇ ਵਿੱਚ ਇਹਦਾ ਜਨਮ ਹੋਇਆ। ਦੀਕਸ਼ਾ ਲੈ ਕਰਕੇ ਟੋਲਾ ਬਣਾ ਕੇ ਸਾਧੂਆਂ ਸੰਤਾਂ ਦਾ ਥਾਂ ਥਾਂ ਤੇ ਭ੍ਰਮਣ ਕੀਤਾ ਤੇ ਨਾਮ ਭਗਵਾਨ ਗਿਰ ਪੈ ਗਿਆ। ਵਡਿਆਈ ਸੁਣੀ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਦੀ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਮਹਿਮਾ ਸੁਣ ਕੇ। ਧੰਨ ਗੁਰੂ ਹਰਿ ਰਾਏ ਸਾਹਿਬ ਨੂੰ ਕਹਿੰਦੇ ਚਰਨਾਂ ਦਾ ਸੇਵਕ ਬਣਾ ਲਓ। ਮਹਾਰਾਜ ਨੇ ਗੱਲ ਨਾ ਗੋਲੀ, ਮਹਾਰਾਜ ਕਹਿੰਦੇ ਜਾਓ ਬਾਬਾ ਸ਼੍ਰੀ ਚੰਦ ਜੀ ਦੇ ਭਰਾ ਜਿਹੜੇ ਨੇ ਉਹਨਾਂ ਦੇ ਪੜਪੋਤਰੇ ਨੇ ਮੇਹਰ ਚੰਦ, ਉਹਨਾਂ ਕੋਲ ਚਲੇ ਜਾਓ। ਤੇ ਕਹਿੰਦੇ ਜਦੋਂ ਬਾਬਾ ਸ਼੍ਰੀ ਚੰਦ ਦੇ ਵੀ ਪੜਪੋਤਰੇ ਹੀ ਲੱਗੇ, ਬਾਬਾ ਸ਼੍ਰੀ ਚੰਦ ਦੇ ਪੜਪੋਤਰੇ ਮੇਹਰ ਚੰਦ ਕੋਲ ਭੇਜ ਦਿੱਤਾ। ਹੁਣ ਭਗਵਾਨ ਗਿਰ ਜਾ ਕੇ ਮੇਹਰ ਚੰਦ ਜੀ ਨੂੰ ਕਹਿੰਦਾ ਜੀ ਮੈਨੂੰ ਸੇਵਕ ਬਣਾਓ। ਤੇ ਬਾਬਾ ਮੇਹਰ ਚੰਦ ਦੀ ਵੇਖੋ ਸਮਰਪਣ ਭਾਵ ਗੁਰੂ ਘਰ ਪ੍ਰਤੀ, ਅੱਜ ਆਪੋ ਆਪਣਾ ਢੋਲ ਸਾਰੇ ਵਜਾਈ ਜਾਂਦੇ ਆ। ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੂ ਨਾ ਦੇਖਿਤ ਪ੍ਰਾਣਪਤੀ ਕੇ। ਬਾਬੇ ਮੇਹਰ ਚੰਦ ਨੂੰ ਕਹਿੰਦਾ ਆਪਣੇ ਸੇਵਕ ਬਣਾਓ। ਤੇ ਬਾਬਾ ਮੇਹਰ ਚੰਦ ਕਹਿੰਦਾ ਜਿਹੜਾ ਖੁਦ ਸੇਵਕ ਹੋਵੇ ਉਹ ਆਪਣਾ ਸੇਵਕ ਕਿਵੇਂ ਬਣਾ ਸਕਦਾ, ਜਿੱਥੋਂ ਆਏ ਹੋ ਉੱਥੇ ਵਾਪਸ ਚਲੇ ਜਾਓ। ਕਹਿੰਦੇ ਗਏ ਸਾਂ ਉਹਨਾਂ ਤੁਹਾਡੇ ਕੋਲ ਤੋਰਿਆ। ਤੇ ਅੱਗੋਂ ਬਾਬਾ ਮੇਹਰ ਚੰਦ ਕਹਿੰਦੇ ਤੁਸੀਂ ਮਹਿਮਾ ਸੁਣ ਕੇ ਤੇ ਚਲੇ ਗਏ, ਵਡਿਆਈ ਸੁਣ ਕੇ ਚਲੇ ਗਏ, ਪਰ ਅੰਦਰ ਪ੍ਰਤੀਤ ਨਹੀਂ ਸੀ। ਹੁਣ ਕੇਵਲ ਵਡਿਆਈ ਵਾਸਤੇ ਨਾ ਜਾਇਓ, ਭਾਵਨਾ ਧਾਰ ਕੇ ਜਾਇਓ ਤੇ ਸਿੱਖੀ ਮੰਗਿਓ। ਗੁਰੂ ਤੁਹਾਨੂੰ ਕਿਰਪਾ ਕਰਕੇ ਸਿੱਖੀ ਬਖਸ਼ੇਗਾ। ਫਿਰ ਦੁਬਾਰਾ ਆਇਆ ਭਗਵਾਨ ਗਿਰ ਆਪਣੇ ਸੇਵਕਾਂ ਦੇ ਨਾਲ ਤੇ ਖਾਲਸਾ ਜੀ ਚਰਨਾਂ ਤੇ ਢਹਿ ਗਿਆ। ਕਹਿੰਦਾ ਪਾਤਸ਼ਾਹ ਸਿੱਖੀ ਬਖਸ਼ ਦਿਓ। ਤੇ ਧੰਨ ਗੁਰੂ ਹਰਿ ਰਾਏ ਸਾਹਿਬ ਨੇ ਕਿਹਾ ਬਾਹਰੀ ਭੇਖ ਦਾ ਵਿਖਾਵਾ ਛੱਡ ਕੇ ਪ੍ਰੇਮਾ ਭਗਤੀ ਦੇ ਰਾਹ ਤੇ ਤੁਰ, ਭੇਸ ਛੱਡ, ਹੰਕਾਰ ਛੱਡ, ਨਾਮ ਜਪ, ਤੈਨੂੰ ਸਿੱਖੀ ਮਿਲੇਗੀ, ਚਰਨਾਂ ਦਾ ਸੇਵਕ ਹੋ ਗਿਆ। ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਵਡਿਆਈ ਹੈ। ਐਸੇ ਦੀਨ ਦਿਆਲ ਧੰਨ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ, ਵੇਖੋ ਇੱਕ ਨਹੀਂ ਕਰੋੜਾਂ ਕਥਾਕਾਰ ਆ ਜਾਣ, ਮਹਾਰਾਜ ਦੇ ਜੀਵਨ ਦੀ ਵਿਚਾਰ ਨਹੀਂ ਹੋ ਸਕਦੀ। ਕੇਵਲ ਤੇ ਕੇਵਲ ਯਤਨ ਕੀਤਾ ਹੈ। ਪਰ ਆਓ ਹੁਣ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਨੂੰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਅੱਜ ਦਾ ਪਾਵਨ ਪਵਿੱਤਰ ਹੁਕਮਨਾਮਾ ਭਗਤ ਕਬੀਰ ਸਾਹਿਬ ਧਨਾਸਰੀ ਰਾਗ ਦੇ ਅੰਦਰ ਉਚਾਰਨ ਕਰਦੇ ਔਰ ਬਚਨ ਕਰਦੇ ਨੇ। ਬਾਰ ਬਾਰ ਕਿਹਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ, ਇੱਕ ਵਾਰੀ ਵੀ ਕਹਿ ਸਕਦੇ ਸੀ, ਪਰ ਸਾਨੂੰ ਸਮਝ ਨਹੀਂ ਪੈਂਦੀ। ਇਸ ਕਰਕੇ ਬਾਰ ਬਾਰ ਦੱਸਿਆ ਕਿ ਪ੍ਰਮਾਤਮਾ ਦੇ ਨਾਮ, ਉਸ ਰਾਮ ਦੀ ਗੱਲ ਕੀਤੀ ਹੈ ਜਿਹੜਾ ਥਾਂ ਥਾਂ ਤੇ ਰਮਿਆ ਹੋਇਆ। ਉਸ ਰਾਮ ਦੇ ਨਾਮ ਨੂੰ ਚੇਤੇ ਵਿੱਚ ਲਿਆ, ਆਪਣਾ ਸਿਮਰਨ ਕਰ। ਕਿਹਦਾ? ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰ।
ਰਾਮ ਨਾਮ ਸਿਮਰਨ ਬਿਨ ਬੂਡ ਤੇ ਅਧਕਾਈ।
ਜੇ ਤੂੰ ਇਹ ਗੱਲ ਕਹਿੰਦਾ ਜੀਵਨ ਵਿੱਚ ਦੁੱਖ ਬੜੇ ਨੇ, ਚਿੰਤਾ ਬਹੁਤ ਹੈ, ਪਰੇਸ਼ਾਨੀ ਬਹੁਤ ਹੈ, ਵਿਘਨ ਬਹੁਤ ਨੇ, ਭਗਤ ਕਬੀਰ ਸਾਹਿਬ ਕਹਿੰਦੇ ਉਹਦਾ ਕਾਰਨ ਇਹ ਹੈ ਤੇਰੇ ਹਿਰਦੇ ਵਿੱਚ ਸਿਮਰਨ ਨਹੀਂ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਹੀਂ, ਪਰਮਾਤਮਾ ਦਾ ਸਿਮਰਨ ਨਹੀਂ, ਉਹ ਡੁੱਬ ਜਾਂਦੇ ਨੇ, ਪਰ ਜਿਹੜੇ ਨਾਮ ਜਪਦੇ ਉਹ ਤਰ ਜਾਂਦੇ ਹਨ। ਵਿਸ਼ਰਾਮ ਦੇ ਕਰ ਭਗਤ ਕਬੀਰ ਸਾਹਿਬ ਅੱਗੇ ਬਚਨ ਕਰਦੇ ਹਨ।
ਬਨੰਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ।
ਸਾਡਾ ਗੁਰੂ ਘਰ ਆਉਣ ਦਾ ਤੇ ਕੋਈ ਵੀ ਕਾਰਜ ਕਰਨ ਦਾ ਇੱਕੋ ਹੀ ਪ੍ਰਯੋਜਨ ਹੈ, ਸੁੱਖ ਲੱਭਣਾ। ਸਾਨੂੰ ਲੱਗਦਾ ਹੈ ਜਦੋਂ ਛੋਟੇ ਹੁੰਦੇ ਹਾਂ ਖਿਡੌਣਿਆਂ ਚੋਂ ਸੁੱਖ ਮਿਲੇਗਾ, ਸੰਸਾਰਕ ਵਿਦਿਆ ਚੋਂ ਸੁੱਖ ਮਿਲੇਗਾ, ਵੱਡੇ ਹੁੰਦੇ ਹਾਂ ਸੋਚਦੇ ਹਾਂ ਵਿਆਹ ਕਰਾਵਾਂਗੇ, ਰਿਸ਼ਤੇ ਬਣਨਗੇ, ਫਿਰ ਸੁੱਖ ਮਿਲੇਗਾ, ਬੱਚੇ ਹੋਣਗੇ ਫਿਰ ਸੁੱਖ ਮਿਲੇਗਾ, ਘਰ ਬਣੇਗਾ ਫਿਰ ਸੁੱਖ ਮਿਲੇਗਾ, ਫਿਰ ਸਰੀਰ ਨੂੰ ਸਵਾਰਦੇ ਹਾਂ, ਸਰੀਰ ਸਵਾਰਾਂਗੇ ਸੁੱਖ ਮਿਲੇਗਾ, ਪਰ ਸੁੱਖ ਮਿਲਦਾ ਹੀ ਨਹੀਂ। ਕਿਉਂ? ਕਿਉਂਕਿ ਸੁੱਖ ਬਾਹਰੀ ਪਦਾਰਥ ਵਿੱਚ ਨਹੀਂ, ਸੁੱਖ ਨਾਮ ਵਿੱਚ ਹੈ। ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਜਿਨ੍ਹਾਂ ਨੂੰ ਲੱਭਦਾ, ਜਿਨ੍ਹਾਂ ਵਿੱਚੋਂ ਸੁੱਖ ਲੱਭ ਰਿਹਾ, ਇਹਨਾਂ ਵਿੱਚੋਂ ਸੁੱਖ ਨਹੀਂ ਮਿਲਣਾ।
ਇਨ ਮੈਂ ਕਛ ਨਾਹੀ ਤੇਰੋ ਕਾਲ ਅਵਦ ਆਈ।
ਨਾ ਤੇਰੇ ਰਿਸ਼ਤਿਆਂ ਵਿੱਚੋਂ, ਨਾ ਤੇਰੀ ਦੇਹੀ ਦੇ ਵਿੱਚੋਂ, ਨਾ ਘਰ ਦੇ ਵਿੱਚੋਂ, ਨਾ ਬੱਚਿਆਂ ਦੇ ਵਿੱਚੋਂ ਸੁੱਖ ਮਿਲਣਾ, ਬਲਕਿ ਯਾਦ ਰੱਖ ਇਹਨਾਂ ਨੇ ਤੇਰੇ ਨਾਲ ਵੀ ਨਹੀਂ ਨਿਭਣਾ, ਤੇਰੇ ਨਾਲ ਨਹੀਂ ਖੜਨਾ। ਜਦੋਂ ਮੌਤ ਆ ਗਈ ਤੇ ਸਾਰਿਆਂ ਨੇ ਤੇਰਾ ਸਾਥ ਛੱਡ ਜਾਣਾ, ਘੱਟ ਫੂਟੈ ਕੋਈ ਬਾਤ ਨਾ ਪੁੱਛੈ, ਕਾਢੋ ਕੱਢ ਹੋਈ, ਸਾਰੇ ਤੈਨੂੰ ਸ਼ਮਸ਼ਾਨ ਵਿੱਚ ਜਾ ਕੇ ਫੂਕ ਆਉਣਗੇ।
ਅਜਾਮਲ ਗਜ ਗਨਕਾ ਪਤਤ ਕਰਮ ਕੀਨੇ।
ਭਗਤ ਕਬੀਰ ਸਾਹਿਬ ਕਹਿੰਦੇ ਦੇਖ ਅਜਾਮਲ ਨੂੰ, ਗਜ ਨੂੰ, ਗਨਕਾ ਨੂੰ। ਅਜਾਮਲ ਜਿਹੜਾ ਵੇਸ਼ਵਾ ਦੇ ਮੋਹ ਵਿੱਚ ਪੈ ਗਿਆ, ਵਕਾਰੀ ਹੋ ਗਿਆ, ਅਖੀਰ ਘਰ ਵਿੱਚ ਪੁੱਤਰ ਹੋਇਆ, ਨਰਾਇਣ ਨਾਮ ਰੱਖਿਆ, ਨਾਮ ਲੈ ਕੇ ਤਰ ਗਿਆ। ਗੱਜ ਸ਼ਰਾਪ ਕਰਕੇ ਹਾਥੀ ਦੀ ਜੂਨੇ ਪੈ ਗਿਆ, ਦਰਿਆ ਦੇ ਕੰਢੇ ਦੇ ਉੱਤੇ ਤੇਂਦੂਏ ਨੇ ਜਦੋਂ ਫੜਨਾ ਚਾਹਿਆ, ਪੁਕਾਰ ਕੀਤੀ, ਬੇਨਤੀ ਕੀਤੀ, ਨਾਮ ਦਾ ਧਿਆਨ ਟਿਕਾਇਆ ਤੇ ਗੱਜ ਦਾ ਹਾਥੀ ਦਾ ਉਧਾਰ ਹੋ ਗਿਆ। ਗਣਕਾ ਪਾਪਣ ਕਿਹਾ ਜਾਂਦਾ ਸੀਗਾ, ਪਰ ਇੱਕ ਗੁਰਮੁਖ ਦਾ ਸੰਗ ਹੋਇਆ, ਤੋਤਾ ਦਿੱਤਾ, ਇਹ ਨਹੀਂ ਕਿਹਾ ਨਾਮ ਜਪ, ਕਿਹਾ ਤੋਤੇ ਨੂੰ ਨਾਮ ਜਪਾ, ਤੋਤੇ ਨੂੰ ਨਾਮ ਰਟਾ। ਤੋਤੇ ਨੂੰ ਜਪਾਉਂਦੀ ਜਪਾਉਂਦੀ ਖੁਦ ਜਪਣ ਲੱਗ ਪਈ, ਗਣਕਾ ਦਾ ਉਧਾਰ ਹੋ ਗਿਆ। ਭਗਤ ਕਬੀਰ ਸਾਹਿਬ ਕਹਿੰਦੇ ਇਹਨਾਂ ਤਿੰਨਾਂ ਨੇ ਬਹੁਤ ਮਾੜੇ ਕਰਮ ਕੀਤੇ ਸਨ, ਪਰ ਕੀ ਮਿਲਿਆ ਨਾਮ ਜਪ ਕੇ।
ਤੇਉ ਉਤਰ ਪਾਰ ਪਰੇ ਰਾਮ ਨਾਮ ਲੀਨੇ।
ਕਹਿੰਦੇ ਭਾਵੇਂ ਮਾੜੇ ਕਰਮ ਪਾਪ ਕੀਤੇ ਸਨ, ਪਰ ਪਾਰ ਹੋ ਗਏ, ਸੰਤ ਬਣ ਗਏ, ਸਾਧੂ ਬਣ ਗਏ। ਕਿਵੇਂ? ਨਾਮ ਲੀਨੇ, ਉਹਨਾਂ ਨੇ ਨਾਮ ਜਪਿਆ ਤੇ ਨਾਮ ਨੇ ਪਾਪਾਂ ਦੀ ਮੈਲ ਧੋ ਦਿੱਤੀ ਤੇ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਥਾਂ ਦੇ ਦਿੱਤੀ ਹੈ।
ਸ਼ੁਕਰ ਕੁਕਰ ਜੋਨ ਭਰਮੇ ਤਉ ਲਾਜ ਨਾ ਆਈ।
ਭਗਤ ਸਾਹਿਬ ਕਹਿੰਦੇ ਤੂੰ ਆਪਣਾ ਹਾਲ ਵੇਖ, ਕਿੰਨੀਆਂ ਜੂਨਾਂ ਭੋਗ ਕੇ ਆਇਆ, ਕਦੇ ਕੁੱਤਾ ਬਣਿਆ, ਸੂਰ ਬਣਿਆ, ਕੀੜੇ ਬਣਿਆ, ਕੀ ਕੁਝ ਬਣਿਆ, ਪਰ ਹਾਲੇ ਤੱਕ ਤੈਨੂੰ ਸ਼ਰਮ ਨਾ ਆਈ, ਲਾਜ ਨਾ ਆਈ, ਪਛਤਾਵਾ ਨਾ ਹੋਇਆ।
ਰਾਮ ਨਾਮ ਸ਼ਾਦ ਅੰਮ੍ਰਿਤ ਕਾਹੇ ਵਿਖ ਖਾਈ।
ਕਿ ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਤੂੰ ਹਲੇ ਵੀ ਵਿਸ਼ੇ ਵਿਕਾਰਾਂ ਵਾਲੇ ਬਿਖ ਨੂੰ, ਜ਼ਹਿਰ ਨੂੰ ਖਾ ਰਿਹਾ ਹੈ।
ਤਜ ਭਰਮ ਕਰਮ ਵਿਦ ਨਿਖੇਦ ਰਾਮ ਨਾਮ ਲੇਹੀ।
ਛੱਡ ਦੇ ਬਾਹਰੀ ਭਰਮ ਵਹਿਮਾਂ ਭਰਮਾਂ ਨੂੰ ਛੱਡ ਕੇ, ਚੰਗੇ ਮਾੜੇ ਦੇ ਵਿਚਾਰ ਨੂੰ ਛੱਡ ਕੇ ਨਾਮ ਨੂੰ ਜਪਣਾ ਸ਼ੁਰੂ ਕਰ ਦੇ।
ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ।
ਤੇ ਨਾਮ ਜਪਦੇ ਹੋਏ ਪਰਮਾਤਮਾ ਤੋਂ ਪਰਮਾਤਮਾ ਦੀ ਮਿਹਰ ਮੰਗ, ਪ੍ਰਸਾਦ ਮੰਗ। ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਹੈ ਉਹਨਾਂ ਦਾ ਨਾਮ ਦੇ ਨਾਲ ਸਨੇਹ ਪੈ ਜਾਂਦਾ, ਪ੍ਰੇਮ ਪੈ ਜਾਂਦਾ। ਸੋ ਆ ਕਰਕੇ ਅੱਜ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਤੋਂ ਮਿਹਰ ਮੰਗੀਏ ਵੀ ਸਾਡਾ ਵੀ ਨਾਮ ਦੇ ਨਾਲ ਪ੍ਰੇਮ ਪੈ ਜਾਵੇ। ਇੱਥੇ ਅੱਜ ਦੀ ਵਿਚਾਰ ਨੂੰ ਸੰਕੋਚ ਦੇ, ਬਾਣੀ ਅਗਾਧ ਬੋਧ ਹੈ, ਕੇਵਲ ਤੇ ਕੇਵਲ ਸਮਝਣ ਦਾ ਯਤਨ ਕੀਤਾ। ਅਰਦਾਸ ਕਰੀਏ ਸੁਣਿਆ ਸੁਣਾਇਆ ਆਪਣੇ ਜੀਵਨ ਵਿੱਚ ਕਮਾ ਸਕੀਏ ਤੇ ਆਪ ਸਭ ਸੰਗਤਾਂ ਨੂੰ, ਗੁਰੂ ਖਾਲਸਾ ਪੰਥ ਨੂੰ ਧੰਨ ਧੰਨ ਗੁਰੂ ਹਰਿ ਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਬੇਅੰਤ ਬੇਅੰਤ ਵਧਾਈਆਂ ਆਪ ਸੰਗਤ ਦਾ। ਸਤਿਗੁਰੂ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਿੰਘ ਸਾਹਿਬਾਨਾਂ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ।
ਤਜ ਭਰਮ ਕਰਮ ਬਿਦ ਨਖੇਦ राम नाम लेही गुर प्रसाद जन कबीर राम कर स्नेही
वाहिगुरु जी का खालसा वाहिगुरु जी की फतेह।